ਮੁਖ ਵਿੱਚ ਹੈ। ਮਨ ਸਾਚਾ ਮੁਖ ਸਾਚਾ ਸੋਏ, ਜੋ ਮੁਖ ਵਿੱਚ ਹੈ ਗੁਰਬਾਣੀ ਹੈ ਪ੍ਰਗਟ ਹੈ। ਜੋ ਨਿਉ ਸੀ ਉਹ ਬਾਣੀ ਸੀ, ਇਹਦੀ ਨਿਉ ਕੀ ਹੈ? ਨਿਉ ਬਾਣੀ ਹੈ। ਉੱਪਰ ਮਹਿਲ ਕੀ ਹੈ? ਮਹਿਲ ਗੁਰਬਾਣੀ ਹੈ। ਸਾਡੇ ਸਾਹਮਣੇ ਤਾਂ ਗੁਰਬਾਣੀ ਹੈ। ਕੋਟ ਸਤਾਣੀ ਦੀਪ ਦੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਇਹ ਨਿਜ ਘਰ ਚ ਵਾਸ ਕਰਾ ਦਿੰਦੀ ਹੈ, ਸੰਤੋਖੀ ਬਣਾ ਦਿੰਦੀ ਹੈ, ਸਾਰੀਆਂ ਇੱਛਾ ਪੂਰੀਆਂ ਕਰਵਾ ਦਿੰਦੀ ਹੈ, ਜੇ ਇਹਨੂੰ ਪਰ ਮੰਨ ਲਵੇ ਤਾਂ, ਬਗੈਰ ਮੰਨੇ ਤੇ ਨਹੀਂ। ਜੇ ਮੰਨਣ ਲੱਗ ਜਾਵੇ ਸਮਝ ਆਪੇ ਆ ਜਾਂਦੀ। ਜਿੰਨੀ ਸਮਝ ਆਉਂਦੀ ਉਨੀ ਮੰਨ ਲਵੇ ਇਮਾਨਦਾਰੀ ਨਾਲ, ਸਮਝ ਆਪੇ ਆਜੂਗੀ। ਸਮਝ ਤਾਂ ਨਹੀਂ ਆਉਂਦੀ, ਮੰਨਣ ਤੋਂ ਪਹਿਲਾਂ ਸਮਝਣੀ ਚਾਹੁੰਦੇ ਹਾਂ। ਸਮਝ ਕਿਉਂ ਨਹੀਂ ਆਉਂਦੀ? ਮੰਨਣ ਤੋਂ ਪਹਿਲਾਂ ਸਾਰੀ ਸਮਝਣੀ ਚਾਹੁੰਦੇ ਹਾਂ। ਜਿੰਨੀ ਸਮਝ ਆਈ ਉਨੀ ਮੰਨੋ। ਏਦਾਂ ਸਮਝ ਨਹੀਂ ਆਉਣੀ ਕਿਸੇ ਦੇ ਵੀ। ਗੁਰਮੁਖ ਦੇ ਵਿੱਚ ਹੁੰਦਾ, ਗੁਰਮੁਖ ਗੁਰਬਾਣੀ ਤੋਂ ਪੜ੍ਹਦਾ ਹੈ, ਜੋ ਜਿੰਨੀ ਪੜ੍ਹੀ ਜਾਂਦਾ ਸਮਝੀ ਜਾਂਦਾ ਉਨੀ ਮੰਨੀ ਜਾਂਦਾ। ਇੱਦਾਂ ਹੀ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਮੰਨੀ ਜਾਂਦੇ ਨੇ, ਮੰਨੀ ਜਾਂਦੇ ਨੇ, ਤੁਰ ਤੱਕ ਪਹੁੰਚ ਜਾਂਦੇ ਨੇ। ਸ਼ੁਰੂ 'ਚ ਕੀ ਪੜ੍ਹਾਈ ਹੁੰਦੀ ਹੈ? ਕੁਛ ਵੀ ਨਹੀਂ ਹੁੰਦੀ। ਉੜੇ ਵਾਲੇ ਤੋਂ ਸ਼ੁਰੂ ਕਰਕੇ, ABC ਤੋਂ ਸ਼ੁਰੂ ਕਰਕੇ ਕਿੱਥੇ ਤੱਕ ਚਲੇ ਜਾਂਦੇ ਨੇ? ਇੱਕ ਦੂਜੇ ਤੋਂ ਸ਼ੁਰੂ ਕਰਕੇ ਮੈਥ ਨੂੰ ਕਿੱਥੇ ਤੱਕ ਪਹੁੰਚ ਜਾਂਦੇ ਨੇ? ਪਰ ਮੰਨਦੇ ਨੇ ਉਹ ਥੱਲੇ ਤੇ ਲੈ ਕੇ, ਸ਼ੁਰੂ ਤੋਂ ਲੈ ਕੇ ਮੰਨਦੇ ਚਲੇ ਜਾਂਦੇ। ਉਹ ਮੰਨੀ ਇਹ ਚੀਜ਼ ਗਾਹਾਂ ਤੇ ਗਾਹਾਂ ਵੱਧਦਾ ਹੁੰਦਾ। ਗੁਰਬਾਣੀ ਵੀ ਥੱਲੇ ਮੰਨਣ ਨਾਲੇ ਵੱਧਦਾ ਹੁਣ। ਸਾਡਾ ਵਿਸ਼ਵਾਸ ਗੁਰਬਾਣੀ ਤੇ ਹੈ ਨਹੀਂ ਤੇ ਸਮਝ ਆਉਣ ਦਾ ਸਵਾਲ ਨਹੀਂ ਪੈਦਾ ਹੁੰਦਾ। ਵਿਦਵਾਨਾਂ ਦੇ ਸਮਝ ਇਸੇ ਕਰਕੇ ਨਹੀਂ ਹੁੰਦੀ, ਮੰਨਦੇ ਹੀ ਨਹੀਂ। ਉਹ ਤਾਂ ਸ਼ੰਕਾ ਕਰਦੇ ਨੇ ਗੁਰਬਾਣੀ ਦੇ।
ਕਿਤ ਵਿਧੀ ਪੁਰਖਾ ਜਨਮ ਬਟਾਇਆ,
ਉਹ ਪੁੱਛਦੇ ਨੇ ਇਹ ਪੁਰਖਾ ਤੇਰਾ ਜਨਮ ਵੜ ਗਿਆ, ਬਟਾਤਾ ਸੰਸਾਰ ਨੂੰ, ਤੇਰੀ ਵੱਖਰੀ ਰੀਤ ਹੈ। ਪ੍ਰਥਮੇ ਤਿਆਗੀ ਹੋਮੇ ਪ੍ਰੀਤ, ਹੋਮੇ ਪ੍ਰੀਤ ਤਿਆਗ ਦੇਣ ਦੇ ਨਾਲ ਸੰਸਾਰ ਹੋਮੇ ਦੇ ਵਿੱਚ ਗ੍ਰਸਤ ਹੈ, ਤੈ ਹੋਮੇ ਨੂੰ ਪ੍ਰੀਤ ਤਿਆਗਤੀ। ਦੁਤੀਆ ਤਿਆਗੀ ਲੋਕਾ ਰੀਤ, ਲੋਕਾ ਰੀਤ ਤਿਆਗਤੀ। ਤਾਂ ਲੋਕ ਜਗ ਕੀ ਭੇਟਾ ਚਾਲ ਹੈ, ਇਹ ਤਾਂ ਭੇਟਾ ਚਾਲ ਹੈ ਜਗ ਦੀ, ਜਿਵੇਂ ਅਸੀਂ ਕਹਿੰਦੇ ਸਾਰੇ ਸਾਡੇ ਮਗਰ ਤੁਰੇ ਉਹਦੇ ਨੇ। ਤੂੰ ਸਾਨੂੰ ਪੜ੍ਹਾਉਣ ਆ ਗਿਆ, ਸੰਸਾਰ ਸਾਡੇ ਪਿੱਛੇ ਹੈ। ਬੜੇ ਬੜੇ ਰਾਜੇ ਸਾਨੂੰ ਗੁਰੂ ਮੰਨਦੇ ਨੇ, ਉਸ ਗੱਲ ਦੀ ਸੋਝੀ ਤੈਨੂੰ ਕਿਵੇਂ ਆ ਗਈ ਜਿਹਦੀ ਸੋਝੀ ਸਾਨੂੰ ਵੀ ਨਹੀਂ ਆਈ? ਜਿਹਦੀ ਸੋਝੀ ਸਿਮਰਤ ਸ਼ਾਸਤਰਾਂ ਵਿੱਚ ਵੀ ਹੈ ਨਹੀਂ। ਭਾਵੇਂ ਵੇਦ ਪਏ ਨੇ ਪਰ ਵੇਦਾਂ ਦੀ ਅਸਲੀ ਗਿਆਨ ਸੋਝੀ ਹੈ ਨਹੀਂ ਲੋਕਾਂ ਕੋਲ। ਗੁਰਬਾਣੀ ਪਈ ਆ, ਉਹਦੀ ਸੋਝੀ ਹੈ ਨਹੀਂ ਲੋਕਾਂ ਕੋਲ। ਅੱਖਰਾਂ 'ਚ ਪਈ ਹੋਣੀ ਹੋਰ ਗੱਲ ਹੈ, ਗ੍ਰੰਥਾਂ 'ਚ ਪਈ ਹੋਣੀ ਗੱਲ ਹੋਰ ਹੈ, ਸਮਝ ਲੈਣੀ ਗੱਲ ਹੋਰ ਹੈ। ਸਮਝ ਕੇ ਵਿੱਚ ਬੁੱਝ ਲੈਣੀ, ਕਿਉਂਕਿ ਬੁੱਝਣ ਵਾਲੀ ਗੱਲ ਹੈ, ਉਹ ਗੱਲ ਹੋਰ ਹੈ। ਨਹੀਂ ਤਾਂ ਧਰਮ ਗ੍ਰੰਥਾਂ 'ਚ ਪਏ ਰਹਿੰਦੇ ਰਹਿ ਜਾਂਦੇ। ਗੁਰਬਾਣੀ ਗ੍ਰੰਥ 'ਚ ਪਈ ਹੈ, ਆਪਣੇ ਕੋਲ ਪਈ ਹੈ, 300 ਸਾਲ ਹੋ ਗਏ ਪਈ ਹੈ। ਕਿੰਨਿਆਂ ਗੁਰਾਂ ਸਮਝ ਲਈ, ਕਿੰਨਿਆਂ ਗੁਰੂ ਸਮਝ ਆਈ ਇਹਦੀ? ਜਿਹਨੂੰ ਸਮਝ ਆਈ ਉਹ ਪਾਰ ਪਿਆ। ਜਿਹਨੇ ਇਹਦੀ ਮੰਨਣਾ ਕੀਤੀ ਹੈ ਨਾ, ਜਿਹਨ ਕੀਤੀ ਸੋ ਪਾਰ ਪਿਆ। ਜਿਹਨੇ ਮੰਨਣਾ ਕੀਤੀ ਹੈ, ਮੰਨ ਲਈ ਬਾਣੀ ਸੋ ਪਾਰ ਪਿਆ, ਪਾਰ ਹੋ ਗਿਆ ਉਹ। ਇਧਰਲੇ ਪਾਸੇ ਦਾ ਕੀ ਕੰਮ ਰਹਿ ਗਿਆ? ਗੁਰਬਾਣੀ ਸੰਸਾਰ ਨੂੰ ਤੋੜ ਕੇ ਪਾਰ ਲੈ ਕੇ ਜਾਂਦੀ ਹੈ ਭਵ ਸਾਗਰ ਤੋਂ, ਤੇ ਸਿੱਖ ਰਾਜ ਨੂੰ ਚਿੰਬੜੇ ਹੋਏ ਨੇ ਸੰਸਾਰ ਦੇ। ਇਹ ਤਾਂ ਗੱਲੇ ਸਿੱਖੀ ਤੋਂ ਉਲਟ ਹੈ, ਸਿੱਖ ਬਣਨਾ ਤਾਂ ਚਾਹੁੰਦੇ ਹੀ ਨਹੀਂ। ਇਹ ਇੱਕ ਫਿਰਕਾ ਖੜਾ ਕਰ ਲਿਆ ਅਲੱਗ, ਹੋਰ ਕਿਸਮ ਦਾ। ਹਾਂਜੀ,
ਕਿਤ ਵਿਧੀ ਪੁਰਖਾ ਜਨਮ ਵਟਾਇਆ,
ਤੇਰਾ ਜਨਮ ਕਿਵੇਂ ਵਟ ਗਿਆ? ਸੰਸਾਰ ਦਾ ਤੈਨੂੰ ਮੋਹ ਨਹੀਂ ਰਿਹਾ, ਸੰਸਾਰ ਦਾ ਤੈਨੂੰ ਲਗਾਵ ਨਹੀਂ ਰਿਹਾ, ਦੁਨੀਆਂ ਦੀ ਵਡਿਆਈ ਤੇ ਤੇਰੇ ਅੰਦਰ ਇੱਛਾ ਨਹੀਂ ਰਹੀ। ਇੰਨਾ ਗਿਆਨ ਹੋਵੇ, ਵਡਿਆਈ ਦੀ ਇੱਛਾ ਨਾ ਹੋਵੇ, ਪੈਦਲ ਤੁਰਿਆ ਫਿਰਦਾ, ਕੋਈ ਸਮਾਨ ਨਹੀਂ ਕੋਲ, ਕੋਈ ਹਾਥੀ ਘੋੜਾ ਨਹੀਂ ਕੋਲ। ਬੜੇ ਬੜੇ ਅਮੀਰ ਆਦਮੀ ਚੇਲੇ ਨੇ, ਕੋਈ ਅਨੁਭਵ ਨਹੀਂ ਨਾਲ, ਕੋਈ ਚੇਲੇ ਨਹੀਂ ਨਾਲ। ਇਹ ਤਾਂ ਸੈਂਕੜਿਆਂ ਦੀ ਤਾਦਾਦ, ਹਜ਼ਾਰਾਂ ਦੀ ਤਾਦਾਦ ਚੇਲੇ ਨਾਲ ਤੁਰੇ ਫਿਰਦੇ ਹੁੰਦੇ, ਤੇ ਹੁਣ ਸੰਤ ਜੰਮਦਾ ਪਿੱਛੋਂ ਚਿਪਟੇ ਵਾਲੇ ਪਹਿਲਾਂ ਨਾਲ ਹੁੰਦੇ ਨੇ, ਗੱਡੀਆਂ ਪਹਿਲਾਂ ਹੁੰਦੀਆਂ ਨੇ ਨਾਲ। ਅਡੰਬਰ ਨੇ ਇਹ, ਪ੍ਰਪੰਚ ਨੇ ਇਹ ਸਾਰੇ। ਕੋਈ ਪ੍ਰਪੰਚ ਨਹੀਂ ਕੀਤਾ ਤਾਂ ਖੋਲ ਕੇ ਦੇਖਿਆ ਖਜ਼ਾਨਾ ਪਤਾ ਹੀ ਨਹੀਂ ਕਰਨਾ। ਇਹ ਤੇਰਾ ਜਨਮ ਕਿਵੇਂ ਵਟ ਗਿਆ? ਸੰਸਾਰ ਤੋਂ ਵੱਖਰਾ ਤੂੰ ਕਿਵੇਂ ਹੋ ਗਿਆ? ਜਨਮ ਕੀ ਵਟ ਗਿਆ? ਤੂੰ ਸਰੀਰ ਨਹੀਂ ਹੈ, ਹੁਣ ਸਾਨੂੰ ਪਤਾ ਹੈ। ਤੂੰ ਤਾਂ ਨਿਰਾਕਾਰੀ ਹੈ, ਤੂੰ ਸਰੀਰ ਚ ਰਹਿੰਦਾ ਹੋਇਆ ਵੀ ਕੋਈ ਸਰੀਰ ਨਾਲ ਤੇਰਾ ਲਗਾਓ ਨਹੀਂ, ਤੇਰਾ ਸਰੀਰ ਵੱਖਰਾ ਹੈ। ਤੂੰ ਪੁਰਖ ਤਾਂ ਹੈ ਅਸੀਂ ਕਹਿੰਦੇ, ਪਰ ਪੂਰਨ ਪੁਰਖ ਹੈ। ਪੂਰਨ ਪੁਰਖ ਹੈ, ਕਮੀ ਨਹੀਂ ਕੋਈ। ਜਦੋਂ ਕਮੀ ਨਹੀਂ ਕੋਈ ਰਹਿੰਦੀ, ਫਿਰ ਪੂਰਨ ਪੁਰਖ ਹੁੰਦਾ। ਜਾ ਵੇਦ ਪੁਰਾਣ ਚ ਉਸੇ ਦਾ ਜਸ ਗਾਇਆ ਹੋਇਆ, ਇੱਕ ਦਾ ਹੀ ਜਸ ਗਾਇਆ ਹੋਇਆ ਇੱਥੇ ਗੁਰਬਾਣੀ ਚ ਵੀ। ਇੱਕ ਹੋਏ ਤਾਂ ਉਗਵੇ, ਇੱਕ ਹੋ ਕੇ ਉੱਗਿਆ ਹੋਇਆ ਨਾਨਕ, ਇੱਕ ਹੋ ਕੇ ਉੱਗਿਆ ਹੋਇਆ, ਉਸੇ ਦੀ ਗੱਲ ਹੈ। ਕਿ ਵਿਦ ਪੁਰਖਾ ਜਨਮ ਬਟਾਇਆ, ਕਾਹੇ ਕੋ ਤਾਂ ਇਹ ਮਨ ਲਾਇਆ,
ਕਾਹੇ ਕੋ ਤੁਝ ਇਹ ਮਨ ਲਾਇਆ,
ਕਾਹੇ ਕੋ ਤੁਝ ਇਹ ਮਨ ਲਾਇਆ, ਤੈਂ ਇਹ ਮਨ ਕਿਹੜੀ ਚੀਜ਼ ਨਾਲ ਜੋੜ ਲਿਆ ਸੰਸਾਰ ਨੂੰ ਤੋੜ ਕੇ? ਕੋਈ ਵੱਡੀ ਚੀਜ਼ ਹੋਊ ਸੰਸਾਰ ਨੂੰ ਜ਼ਿਆਦਾ ਕੀਮਤੀ ਤੈਨੂੰ ਮਿਲ ਗਈ? ਸੰਸਾਰੀ ਵਡਿਆਈ ਨਾ ਕੋਈ ਵੱਡੀ ਸ਼ਕਤੀਸ਼ਾਲੀ ਚੀਜ਼ ਮਿਲ ਗਈ, ਜ਼ਿਆਦਾ ਕੀਮਤੀ ਚੀਜ਼ ਮਿਲ ਗਈ, ਉਹਦੇ ਨਾਲ ਤੈਂ ਮਨ ਜੋੜ ਲਿਆ। ਕਾਹਦੇ ਨਾਲ ਜੋੜਿਆ? ਜਵਾਬ ਦਿੰਦੇ ਆ, ਕਬੀਰ ਨੇ ਦਿੱਤਾ ਜਵਾਬ, ਹੀਰਾ ਹੱਥ ਚੜਿਓ ਨਿਰਮੋਲਕ, ਛੁੱਟ ਗਈ ਸੰਸਾਰੀ। ਜਿਹਦੇ ਹੀਰਾ ਨਿਰਮੋਲਕ ਤਤ ਗਿਆਨ, ਗੁਰਬਾਣੀ ਦੀ ਸੋਝੀ ਹੱਥ ਚੜ ਗਈ, ਸਮਝ ਆ ਗਈ, ਸੰਸਾਰੀ ਆਪੇ ਛੁੱਟ ਜਾਂਦੀ ਹੈ। ਜਿਹਦੇ ਗੁਰਬਾਣੀ ਦੀ ਸੋਝੀ ਸਮਝ ਜਿਹਨੂੰ ਪੈ ਗਈ, ਸੰਸਾਰੀ ਆਪੇ ਛੁੱਟ ਜਾਂਦੀ ਹੈ। ਪਰ ਸੋਝੀ ਪੈਂਦੀ ਹੋਈ ਨਹੀਂ, ਪੈਂਦੀ ਕਿਵੇਂ? ਬਾਣੀ ਨੂੰ ਮੰਨੇ ਤੇ ਹੌਲੀ ਹੌਲੀ ਮੰਨੀ ਜਾਊ, ਸੰਸਾਰੀ ਛੁੱਟੀ ਜਾਊ, ਜਿਉਂ ਜਿਉਂ ਮੰਨੀ ਜਾਊ ਸੰਸਾਰੀ ਛੁੱਟੀ ਜਾਊ। ਇਹ ਤਾਂ ਇੱਕ ਪਾਸੇ ਲਿਬੜੀ ਹੋਈ ਹੈ, ਫਿਰ ਦੂਏ ਪਾਸੇ ਲਿਬੜਨ ਲੱਗ ਜੂ, ਇਹਦਾ ਪਾਸਾ ਆਪੇ ਖਾਲੀ ਹੋ ਜੂ। ਇੱਕ ਚੱਕਰੀ ਤੋਂ ਲੈਣ ਲੱਗ ਜੂ, ਦੂਜੀ ਚੱਕਰੀ ਤੇ ਚੜ ਜੂਗੀ, ਇੱਕ ਤੋਂ ਤਾਂ ਖਾਲੀ ਹੋਣੀ ਹੋਣੀ ਹੈ। ਜੇ ਮਾਇਆ ਵਾਲੀ ਤੇ ਪਹਿਲਾਂ ਲਿਬੜੀ ਹੋਈ ਹੈ ਸਰੀਰ ਤੇ ਫਿਲਮ, ਜਦ ਅੰਦਰ ਵਾਲੇ ਤੇ ਚੜ੍ਹਨ ਲੱਗ ਗਈ ਆਪਣੇ ਮੂਲ ਤੇ, ਆ ਖਾਲੀ ਹੋਜੂ, ਸਰੀਰ ਵਾਲੀ ਖਾਲੀ ਹੋਜੂ, ਪਿੱਛੇ ਚਲੀ ਜਾਊਗੀ, ਆਪਣੇ ਮੂਲ ਤੇ ਜਾ ਚੜੂ, ਸੁਰਤ ਮੂਲ ਨਾਲ ਲਿਬੜ ਜੂਗੀ ਜਾ ਕੇ। ਹੁਣ ਲਿਬੜੀ ਹੋਈ ਆ ਮਾਇਆ ਨਾਲ, ਇਹ ਜਿਹੜੀ ਸੁਰਤ ਦੀ ਫਿਲਮ ਹੈ ਮਾਇਆ ਨਾਲ ਲਿਬੜੀ ਹੋਈ ਆ। ਚੱਲ ਪੁੱਠੀ ਚੱਲਣੀ ਹੈ ਗੇੜਾ, ਸਾਖਤ ਸਭ ਕਰ
ਉਲਟੀ,
ਸਾਖਤਾਂ ਦੀ ਫਿਲਮ ਜਿਹੜੀ ਲਿਪਟ ਦੀ ਜਾਂਦੀ ਹੈ ਮਾਇਆ ਨਾਲ। ਜਦ ਪੁੱਠੀ ਚੱਕਰੀ ਚੱਲਣੀ ਹੈ, ਉਲਟੀ ਰੇ ਬਨ ਉਲਟੀ ਰੇ, ਸਾਖਤ ਸਭ ਕਰ ਉਲਟੀ ਰੇ, ਪੁੱਠੀ ਚੱਕਰੀ ਹੈ ਤੇ ਆਪਣੇ ਬੋਲ ਨਾਲ ਲਿਬੜ ਜਾਣਾ, ਜਾ ਕੇ ਇੱਕੋ ਹੋ ਜਾਣਾ। ਕਾਹੇ ਕੋ ਤਾਂ ਇਹ ਬਨ, ਕਾਹਦੇ ਨਾਲ ਲਾਇਆ ਮਨ? ਬੋਲ ਨਾਲ ਲਾ ਲਿਆ ਆਪਣੇ ਨਾਲ, ਇੱਕ ਹੋ ਗਿਆ ਆਪਣੇ ਬੋਲ ਨਾਲ ਲਾ ਲਿਆ, ਇੱਕ ਹੋ ਗਿਆ ਆਪਣਾ ਬੋਲ ਪਛਾਣ ਲਿਆ, ਉਹਦੇ ਤੇ ਸੁਰਤ ਨੂੰ ਉਹਦੇ ਨਾਲ ਜੋੜਤਾ ਜਾ ਕੇ। ਰਾਮ ਰਾਏ ਸੋ ਪਾਵਰ ਲੈ ਹੋ, ਅਸਬੜ ਭਾਗ ਹਮਾਰਾ। ਉਹ ਜਿਹੜੀਆਂ ਰਾਵਾਂ ਲੈਂਦੇ ਆ ਨਾ ਪਾਵਰ, ਉਹ ਫਿਲਮੇ ਲਪੇੜਦੇ, ਹੋਰ ਕੁਛ ਨਹੀਂ ਹੈ, ਆਤਮਾ ਪਰਮਾਤਮਾ ਦੀਆਂ ਲਾਵਾਂ ਨੇ ਉਹ ਗੁਰਬਾਣੀ ਚ। ਚਾਰ ਲਾਵਾਂ ਫਿਲਮੇ ਲਿਬੜਦੀ ਹੈ, ਤਿੰਨ ਮਾਇਆ ਜਿਹਨੇ ਚੌਥੀ ਤੁਰਿਆ ਪਾਦੀ ਹੈ। ਹਰ ਪਾਇਆ ਪ੍ਰਭ ਅਵਨਾਸੀ। ਇਹ ਕੀ ਜਾਣ ਕੀ ਗੱਲ ਹੈ, ਗੁਰਬਾਣੀ ਕੀ ਗੱਲ ਹੈ, ਦੁਨੀਆ ਕੀ ਜਾਣੇ ਗੁਰਬਾਣੀ ਕੀ ਗੱਲ ਹੈ, ਸੰਸਾਰੀ ਆਦਮੀ ਕੀ ਜਾਣ ਗੁਰਬਾਣੀ ਕੀ ਗੱਲ ਹੈ, ਤਾਂ ਸੰਸਾਰੀ ਨੇ ਗੱਲ ਭਗਤਾਂ ਦੀ ਹੈ, ਪੱਲੇ ਪੈ ਗਈ ਸੰਸਾਰੀਆਂ ਦੇ, ਇਹਨਾਂ ਨੇ ਹੋਰ ਦਾ ਕੁਛ ਹੋਰੇ ਬਣਾਤਾ। ਬੜਿਆ ਜਾਣਾ ਸੀ ਇਹਨਾਂ ਦਾ ਆਪਣਾ ਦ੍ਰਿਸ਼ਟੀਕੋਣ, ਭਗਤਾਂ ਦਾ ਆਪਣਾ ਦ੍ਰਿਸ਼ਟੀਕੋਣ, ਬੁੱਢੇ ਬੁੱਢੀ ਦੇ ਵਿਆਹ ਜਲਾਵਾਂ ਬਣਾਉਣ ਲੱਗ ਗਏ। ਵਿਆਹ ਭਗਤਾਂ ਦੇ, ਭਗਤਾਂ ਦਾ ਕਿਵੇਂ ਹੁੰਦਾ ਹੁੰਦਾ ਵਿਆਹ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਗੁਰਮੁਖ ਨੇ ਹਰ ਪਾਇਆ। ਨਾ ਕਿਸੇ ਮੁੰਡੇ ਕੁੜੀ ਦੀ ਗੱਲ ਹੈ ਵਿੱਚ, ਹੈ ਕਿਸੇ ਦੀ ਗੱਲ, ਇੱਕ ਗੁਰਮੁਖ ਨੇ ਹਰ ਪਾਇਆ, ਆਪਣੇ ਮੂਲ ਨਾਲ ਜੁੜਿਆ ਗੁਰਮੁਖ ਇੱਕ ਹੋਇਆ, ਅਗਿਆਨ ਅੰਧੇਰਾ ਕੱਟਿਆ, ਪਹਿਲਾਂ ਅਗਿਆਨ ਅੰਧੇਰਾ ਕੱਟਿਆ, ਗੁਰਬਾਣੀ ਦੀ ਸੋਝੀ ਆਈ ਹੈ, ਗੁਰ ਗਿਆਨ ਪ੍ਰਚੰਡ ਬਣਾਇਆ, ਪ੍ਰਚੰਡ ਗਿਆਨ ਹੋ ਗਿਆ। ਗੱਲ ਤਾਂ ਦੇਖੋ ਕੀ ਲਿਖੀ ਹੋਈ ਹੈ, ਉੱਥੇ ਫੜੀ ਜਾਂਦੇ ਢੋਲਕੀਆਂ ਕੁੱਟੀ ਜਾਂਦੇ ਨੇ, ਤਬਲੇ ਕੁੱਟੀ ਜਾਂਦੇ ਨੇ,
ਛੇਤੀ ਛੇਤੀ ਪੜ੍ਹ ਦਿੰਦੇ ਨੇ,
ਕਬਲੇ ਹੋਏ ਹੋਏ ਨੇ, ਕਬਲੇ ਪਾਗਲ ਬੋਰੇ, ਇਹ ਨਹੀਂ ਪਤਾ ਪੜ੍ਹ ਕੀ ਰਹੇ, ਗੱਲ ਕੀ ਹੈ ਪਤਾ ਹੀ ਨਹੀਂ ਵੀ ਕੀ ਲਿਖਿਆ ਹੋਇਆ, ਕੀ ਕਰ ਰਹੇ, ਗੱਲ ਨਿਰਾਕਾਰੀ ਦੁਨੀਆ ਦੀ ਲੈ ਕੇ ਬਹਿ ਗਏ ਇੱਥੇ ਸੰਸਾਰ ਚ, ਜੋੜ ਲਈ ਸੰਸਾਰ ਨੂੰ।
ਕਿਤੇ ਵਿਧੀ ਆਸਾ ਮਨਸਾ ਖਾਈ,
ਕਿਤੇ ਵਿਧੀ ਆਸਾ ਮਨਸਾ ਖਾਈ, ਇਹ ਆਸਾ ਮਨਸਾ ਮਨ ਦੀ ਇੱਛਾ, ਮਨ ਦੇ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਔਰ ਆਸਾ ਹੁੰਦੀ ਹੈ ਵੀ ਆਹ ਮਿਲੂਗਾ ਉਹ ਮਿਲੂਗਾ ਧਰਮ ਚੋਂ, ਇਹ ਤਾਂ ਖਤਮ ਹੀ ਗੱਲ ਨਹੀਂ, ਧਰਮ ਦੇ ਧਾਰਨ ਕਰਕੇ ਮਾਇਆ ਤਾਂ ਕੁਛ ਮੰਗਦਾ ਹੀ ਨਹੀਂ, ਇੱਛਾ ਰਹੀ ਹੋਈ ਜਿਸ ਉਹ ਇੱਛਾ ਬਣਾ ਲਈ, ਧਰਮ ਦੇ ਵਿੱਚ ਤਾਂ ਇੱਛਾ ਪੂਰੀਆਂ ਕਰਨ ਦੀ ਗੱਲ ਕਰਦੇ ਨੇ ਲੋਕ, ਰਿੱਧੀਆਂ ਸਿੱਧੀਆਂ ਅਸੀਂ ਤਾਂ ਸੁਣੀਆਂ ਨੇ ਮਿਲਦੀਆਂ ਨੇ, ਕਲਪ ਪਿਰ ਸ਼ਾਹ ਜੀ ਦੇ ਜੋ ਚੀਜ਼ ਉਹਦੇ ਥੱਲੇ ਬਹਿ ਕੇ ਕਲਪਨਾ ਕਰੋ ਉਹ ਮਿਲ ਜਾਂਦੀ ਹੈ, ਕੰਮ ਤੇ ਇਹਨੂੰ ਗਊ ਹੈ ਉਹ ਜੋ ਕੰਮ ਹੈ ਉਹ ਸਿੱਧ ਕਰ ਦਿੰਦੀ ਹੈ, ਤੇ ਅਸੀਂ ਤਾਂ ਇਹ ਸੁਣਿਆ ਸੀ ਤੈ ਇੱਧਰ ਫਟੀ ਕਿਉਂ ਪਹੁੰਚਤੀ ਮਾਇਆ ਦੀ, ਭਾਣੇ ਚ ਰਹੋ, ਉਹ ਤਾਂ ਦੇ ਰਿਹਾ ਇਹ ਤਾਂ ਉਹਦਾ ਕੰਮ ਹੈ ਦੇਣ, ਸਾਡਾ ਕੰਮ ਮੁੱਕਣਾ ਨਹੀਂ ਹੈ, ਇਹ ਤਾਂ ਦਵਾਈ ਹੈ, ਮਾਇਆ ਤਾਂ ਦਵਾਈ ਹੈ, ਵਿਖ ਹੈ, ਵਿਖ ਤਾਂ ਦਵਾਈ ਹੈ, ਵਿਖ ਦਵਾਈ ਦੇ ਤੌਰ ਤੇ ਵਰਤਣੀ ਹੈ ਅਸੀਂ ਖਾਣੀ ਹੈ, ਰੱਜ ਕੇ ਨਹੀਂ ਖਾਣੀ, ਇਹ ਦਵਾਈ ਰੱਜ ਕੇ ਨਹੀਂ ਪੀਦੀ ਹੁੰਦੀ, ਖਾਈਦੀ ਹੁੰਦੀ ਲੋੜ ਅਨੁਸਾਰ ਖਾਈਦੀ ਹੈ, ਡੋਜ਼ ਅਨੁਸਾਰ ਖਾਈਦੀ ਹੈ, ਡਾਕਟਰ ਡੋਜ਼ ਦਿੰਦਾ, ਜਿਹੜੇ ਭਾਣੇ ਚ ਨੇ ਡਾਕਟਰ ਦੇ ਡੋਜ਼ ਅਨੁਸਾਰ ਵਰਤਦੇ ਨੇ ਮਾਇਆ ਨੂੰ, ਜਿਹੜੇ ਮੂਰਖ ਨੇ ਸਾਖਤ ਨੇ ਉਹ ਖਾ ਕੇ ਮਰਦੇ ਨੇ ਦਵਾਈ, ਫਿਰ ਜੇ ਦਵਾਈ ਮਿੱਠੀ ਹੈ ਤਾਂ ਮਤਲਬ ਇਹ ਥੋੜੀ ਵੀ ਖਾ ਲੈਣੀ ਹੈ, ਰੱਜ ਕੇ ਪੀ ਲੈਣੀ ਹੈ, ਇਹ ਤਾਂ ਉਹਨੇ ਦੇਣੀ ਹੈ, ਇਹ ਤਾਂ ਦਵਾਈ ਹੈ, ਕਿਸੇ ਵੀ ਦੇ ਆਸਾ ਮਨਸਾ ਖਾਈ ਤਾਂ ਆਸਾ ਮਨਸਾ ਹੀ ਖਾ ਲਈ,
ਕਿਤੇ ਵੀ ਦੀ ਜੋਤ ਨਿਰੰਤਰ ਪਾਈ,
ਜੋ ਚੀਜ਼ ਖਾ ਲਈਏ ਉਹ ਮੁੱਕ ਜਾਂਦੀ ਹੈ, ਔਰ ਜਿਹਨੂੰ ਭੁੱਖ ਹੁੰਦੀ ਹੈ ਉਹ ਖਾਂਦਾ, ਖਾਂਦਾ ਕੌਣ ਜਿਹਦੇ ਅੰਦਰ ਭੁੱਖ ਹੈ, ਹਰ ਚੀਜ਼ ਤੇ ਲਾਗੂ ਹੈ, ਅਸਮਰਥਾ ਤੇ ਵੀ ਲਾਗੂ ਹੈ ਖਾ ਲਈ, ਕਾਹਦੀ ਦੀ, ਸੱਚੇ ਨਾਮ ਕੀ ਲਾਗਾ ਹੈ, ਭੁੱਖ ਉੱਤੋਂ ਭੁੱਖ ਹੈ ਖਾ ਚੱਲੀਏ ਦੁੱਖ, ਸੱਚੇ ਨਾਮ ਦੀ ਭੁੱਖ ਜਿਹੜੀ ਹੈ ਅਸਮਰਥਾ ਨੂੰ ਖਾ ਜਾਂਦੀ ਹੈ, ਅਸਮਰਥਾ ਦੁੱਖ ਰੂਪ ਹੈ, ਆਸਾ ਮਨਸਾ ਕਰਕੇ ਅਸੀਂ ਦੁੱਖ ਝੇਲਦੇ ਫਿਰਦੇ ਹਾਂ, ਕੰਮ ਕਰਦੇ ਹਾਂ, ਭੱਜੇ ਰੱਠੇ ਫਿਰਦੇ, ਆਸਾ ਮਨਸਾ ਕਰਕੇ ਹੀ ਐਕਸੀਡੈਂਟ ਹੁੰਦੇ ਨੇ, ਕੰਮ ਕਾਰ ਭੱਜਦੇ ਹਾਂ ਬਾਹਰ, ਤੇਜ਼ ਕੋਈ ਗੱਡੀ ਚਲਾਉਂਦਾ, ਕੋਈ ਕੁਛ ਕਰਦਾ, ਆਸਾ ਮਨਸਾ ਕਰਕੇ ਹੀ ਚਿੰਤਾ ਨੇ, ਚਿੰਤਾ ਹੋਰ ਕਾਹਦੀਆਂ ਨੇ, ਕਿਸੇ ਵੇਲੇ ਆਸਾ ਮਨਸਾ ਖਾਈ
ਕਿਤ ਵਿਧੀ ਜੋਤ ਨਿਰੰਤਰ ਪਾਈ
ਜਿਹਨੂੰ ਸੱਚੇ ਨਾਮ ਕੀ ਭੁੱਖ ਹੋਵੇ ਉਹਨੂੰ ਫਿਰ ਨਾਮ ਵੀ ਮਿਲਦਾ ਖਾਣ ਨੂੰ ਭੁੱਖ ਹੋਵੇ ਜਿਹੜੀ ਚੀਜ਼ ਉਹਨੂੰ ਪ੍ਰਾਪਤ ਹੁੰਦੀ ਹੈ ਪਰ ਉਹ ਸਰੀਰ ਦੀ ਭੁੱਖ ਹੈ ਆਸਾ ਮਨਸਾ ਸਰੀਰ ਦੀ ਭੁੱਖ ਹੈ ਮਨ ਦੀ ਭੁੱਖ ਨਹੀਂ ਹੈ ਸਰੀਰ ਦੀ ਭੁੱਖ ਹੈ ਸਰੀਰ ਤੱਕ ਸੀਮਿਤ ਰਹਿਣ ਤੋਂ ਮਨ ਵਿੱਚੋਂ ਖਤਮ ਕਰਤੀ ਮਾਇਆ ਦੀ ਭੁੱਖ ਮਨ ਚੋਂ ਖਤਮ ਕਰਤੀ ਸਰੀਰ ਤੱਕ ਜੀਵਤ ਕਰਤੀ ਕੁਝ ਬੰਦਿਆਂ ਨੂੰ ਧਰਮ ਦੇ ਖੇਤਰ ਜਾ ਕੇ ਵਡਿਆਈ ਦੀ ਭੁੱਖ ਪੈਦਾ ਹੋ ਜਾਂਦੀ ਇਹ ਵੀ ਇੱਕ ਭੁੱਖ ਹੈ ਵੱਡੇ ਹੋਣ ਦੀ ਭੁੱਖ ਅਸਲ ਚ ਹਉਮੈ ਹੁੰਦੀ ਹੈ ਉਹਨਾਂ ਦੇ ਅੰਦਰ ਧਰਮ ਨਾਲ ਹਉਮੈ ਵੱਧ ਜਾਂਦੀ ਹੈ ਜੇ ਕੋਈ ਵਡਿਆਈ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਨਾਨਕ ਨੂੰ ਚੰਗਾ ਲੱਗਦਾ ਭਗਤਾਂ ਨੂੰ ਚੰਗਾ ਲੱਗਦਾ ਉਹਨਾਂ ਦੀ ਵਡਿਆਈ ਕਰਨ ਵਾਲਾ ਉਹ ਕਹਿੰਦਾ ਜੋ ਮੋਕੋ ਪਰਮੇਸ਼ਰ ਉਚਰਾ ਤੇ ਸਭ ਨਾਲ ਕੁੰਡਵੇ ਪਰ ਵੱਡੇ ਗੀਆਂ ਵਡਿਆਈਆਂ ਕੁਛ ਕਹਿਣਾ ਕਹਿਣਾ ਜਾਈ ਵਡਿਆਈ ਵੱਡੇ ਦੀ ਕਰੋ ਵਡਿਆਈ ਵੱਡਾ ਪਾਇਆ ਜਿਹਨੇ ਵਡਿਆਈ ਵੱਡੇ ਦੀ ਕੀਤੀ ਹੈ ਉਹਨੇ ਵੱਡਾ ਪਾ ਲਿਆ ਉਹ ਵੱਡੇ ਨਾਲ ਜੁੜ ਕੇ ਆਦਮੀ ਦੀ ਵਡਿਆਈ ਨਹੀਂ ਕਰਨੀ ਉਸ ਨਿੰਦਾ ਨਾ ਨਿੰਦਿਆ ਕਰਨੀ ਹੈ ਨਾ ਵਡਿਆਈ ਕਰਨੀ ਦੋ ਬਵਰਜਤ ਦੋ ਹੀ ਮਨਾਂ ਨੇ ਕਿਸੇ ਆਦਮੀ ਦੀ ਵੀ ਚਾਹੇ ਨਾਨਕੀ ਕਿਉਂ ਨਾ ਹੋਵੇ ਚਾਹੇ ਗੁਰੂ ਵੀ ਕਿਉਂ ਨਾ ਹੋਵੇ ਬਵਰਜਤ ਹੈ ਸਾਨੂੰ ਜਿਹੜੇ ਇਹ ਕਰਨਗੇ ਨਰਕ 'ਚ ਰਹਿ ਜਾਣਗੇ ਇੱਥੇ ਉਹ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਸੇ ਭਗਤ ਨੇ ਪਹਿਲੇ ਭਗਤ ਦੀ ਵਡਿਆਈ ਨਹੀਂ ਕੀਤੀ ਹੋਈ ਹਾਂ ਉਹ ਦੱਸਿਆ ਵੀ ਤੈਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਭਗਤਾਂ ਨੇ ਭੱਟਾ ਨੇ ਸੋਚਿਆ ਦੱਸਿਆ ਨਾਨਕ ਅੰਗਦ ਵਰਿਓ ਨਾਨਕ ਨੇ ਅੰਗਦ ਨੂੰ ਪੜਾਇਆ ਨਾਨਕ ਨੇ ਅੰਗਦ ਨੂੰ ਉਪਦੇਸ਼ ਕੀਤਾ ਸਭ ਕਹਿ ਰਹੇ ਨੇ ਇਹ ਥੋੜੀ ਸੋਚ ਰਹੇ ਨੇ ਵੀ ਉਹ ਗੁਰੂ ਸੀ ਅਸੀਂ ਨਾ ਕਹੀਏ ਗੱਲ ਕਹਿ ਰਹੇ ਨੇ ਸਵਿਜੋ ਚ ਲਿਖਿਆ ਹੈ ਉਹਨਾਂ ਨੇ ਸੱਚ ਬੋਲਿਆ ਅਸੀਂ ਝੂਠ ਬੋਲਦੇ ਹਾਂ ਜਾਣ ਕੇ ਝੂਠ ਬੋਲ ਕੇ ਖੁਸ਼ ਕਰਨਾ ਚਾਹੁੰਦੇ ਗੁਰੂ ਨੂੰ ਜਿਹੜਾ ਸਤਵਾਦੀ ਗੁਰੂ ਹੈ ਉਹਦੀ ਚਾਪਲੂਸੀ ਕਰਕੇ ਉਹਨੂੰ ਬੇਵਕੂਫ ਬਣਾ ਕੇ ਖੁਸ਼ ਕਰਨਾ ਚਾਹੁੰਦੇ ਚਾਪਲੂਸ ਬੜੇ ਖਤਰਨਾਕ ਆਦਮੀ ਹੁੰਦੇ ਨੇ ਚਾਪਲੂਸ ਨਾਲ ਦਰਗਾਹ ਦੇ ਵਿੱਚ ਨਫ਼ਰਤ ਕੀਤੀ ਜਾਂਦੀ ਹੈ ਜਿਹੜੇ ਬੁੱਧਵਾਨ ਨੇ ਪੂਰਨ ਬੁੱਧ ਵਾਲੇ ਨੇ ਚਾਪਲੂਸ ਨੂੰ ਨਫ਼ਰਤ ਕਰਦੇ ਹੁੰਦੇ ਨੇ ਚਾਪਲੂਸ ਤਾਂ ਆਸਤੀਨ ਦਾ ਸੱਪ ਹੁੰਦਾ ਆਸਤੀਨ ਬਾਹਰ ਨੂੰ ਕਹਿੰਦੇ ਨੇ ਉਹ ਤਾਂ ਬੜੇ ਬੜਿਆਂ ਨੂੰ ਡੋਬ ਦਿੰਦੇ ਜਾ ਕੇ ਜਿੰਨੇ ਲੀਡਰ ਨੇ ਆਸਤੀਨਾਂ ਦੇ ਸੱਪਾਂ ਦੇ ਉਹ ਘੇਰ ਲੈਂਦੇ ਨੇ ਚਾਪਲੂਸੀ ਕਰਨ ਵਾਲੇ ਇਹਨਾਂ ਦੀ ਕਮਜ਼ੋਰੀ ਹੈ ਇਹਨਾਂ ਨੂੰ ਚੰਗੇ ਲੱਗਦੇ ਨੇ ਸੰਸਾਰੀ ਆਦਮੀ ਨੇ ਡੁਬੋ ਕੇ ਰੱਖ ਦਿੰਦੇ ਨੇ ਇਹਨੂੰ ਭਗਤਾਂ ਨੇ ਕਦੇ ਚਾਪਲੂਸ ਨੇੜੇ ਨਹੀਂ ਆਉਣ ਦਿੱਤੇ ਜਿਹਦੇ ਨੇੜੇ ਚਾਪਲੂਸ ਆ ਕੇ ਡੁੱਬ ਗਿਆ ਸਮਝੋ ਕਿ ਉਹਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਚਾਪਲੂਸ ਨੂੰ ਨੇੜੇ ਤਾਂ ਆਉਣ ਦਿੰਦਾ ਜਿਹੜਾ ਸਿਆਣਾ ਬੰਦਾ ਚਾਪਲੂਸ ਨੂੰ ਨੇੜੇ ਨਹੀਂ ਆਉਣ ਦਿੰਦਾ ਉਹ ਬੰਦਾ ਚਾਪਲੂਸੀ ਕਰਨ ਨਹੀਂ ਦਿੰਦਾ ਆਪਣੀ ਵਡਿਆਈ ਤੋਂ ਰੋਕਦਾ ਕਰ ਨਹੀਂ ਦਿੰਦਾ ਪਰ ਜਿਹੜਾ ਨਾ ਹਟਿਆ ਉਹਨੂੰ ਦੂਰ ਰੱਖਦਾ ਇਹ ਖਤਰਨਾਕ ਹੈ ਬੰਦਾ ਉਹ ਬੰਦੇ ਤੇ ਭਰੋਸਾ ਨਹੀਂ ਕਰਦਾ ਉਹ ਜੋ ਭਰੋਸਾ ਕਰੂ ਤਾਂ ਪਾਗਲ ਹੈ ਪੂਰਨ ਬੁੱਧ ਵਾਲਾ ਨਹੀਂ ਹੈ ਉਹ ਇਹ ਤਾਂ ਮੂਰਖ ਹੈ ਮੇਰੀ ਪੜ੍ਹਾਈ ਜੋ ਮੈਂ ਕਿਹਾ ਉਹ ਤਾਂ ਪੜ੍ਹਦਾ ਹੀ ਜਿਹੜਾ ਗੁਰਬਾਣੀ ਦੀ ਸਿੱਖਿਆ ਨਹੀਂ ਲੈ ਰਿਹਾ ਤੁਸੀਂ ਉਹ ਤਾਂ ਕੀ ਯਕੀਨ ਕਰ ਰਹੇ ਕੀ ਭਰੋਸਾ ਕਰੋਗੇ ਉਹ ਧੋਖਾ ਦਊਗਾ ਭਰੋਸਾ ਉਸੇ ਤੇ ਕੀਤਾ ਜਾ ਸਕਦਾ ਜਿਹੜਾ ਗੁਰਬਾਣੀ ਤੇ ਭਰੋਸਾ ਕਰੂਗਾ 100% ਉਸੇ ਤੇ ਕਰਨਾ ਚਾਹੀਦਾ ਦੂਏ ਤੇ ਨਹੀਂ ਕਰਨਾ ਚਾਹੀਦਾ ਹਾਂ ਪ੍ਰਚਾਰ ਸਭ ਵਾਸਤੇ ਭਰੋਸਾ ਨਾਨਕ ਨੇ ਉਹਦੇ ਤੇ ਕੀਤਾ ਜਿਹਨੇ ਗੁਰਬਾਣੀ ਤੇ ਭਰੋਸਾ ਕੀਤਾ ਅੰਗਦ ਤੇ ਕੀਤਾ ਆਪਣੇ ਮੁੰਡੇ ਤੇ ਨਹੀਂ ਕੀਤਾ ਅੰਗਦ ਤੇ ਭਰੋਸਾ ਕੀਤਾ ਆਪਣੇ ਮੁੰਡੇ ਤੇ ਨਹੀਂ ਕੀਤਾ ਕਿ ਉਹ ਗੁਰਬਾਣੀ ਨੂੰ ਨਹੀਂ ਮੰਨਿਆ ਉਹ ਅੰਗਦ ਰਹੇਗਾ ਬਰਦਾਸ਼ਤ ਕਰ ਲਿਆ ਆਪਣੇ ਮੁੰਡਿਆਂ ਦਾ ਨਹੀਂ ਕੀਤਾ ਅਮਰਦਾਸ ਨੇ ਰਾਮਦਾਸ ਤੇ ਕਰ ਲਿਆ ਆਪਣੇ ਮੁੰਡਿਆਂ ਦਾ ਨਹੀਂ ਕੀਤਾ ਪ ਭਰੋਸਾ ਉਹਦੇ ਤੇ ਕੀਤਾ ਕਰਨ ਦੀ ਆਗਿਆ। ਇਹ ਬਸ ਲਾਈਨ ਸਾਨੂੰ ਦੱਸਦੀ ਹੈ ਖਿੱਚੀ ਹੋਈ, ਇਹ ਲਾਈਨ ਖਿੱਚੀ ਹੈ ਇੱਕ, ਭਰੋਸਾ ਉਹਦੇ ਤੇ ਕਰਨਾ ਜਿਹੜਾ ਗੁਰਬਾਣੀ ਤੇ ਭਰੋਸਾ ਕਰੇ, ਜਿਹੜਾ ਪਰਮੇਸ਼ਰ ਤੇ ਭਰੋਸਾ ਨਹੀਂ ਕਰਦਾ ਉਹ ਤੇ ਆਪਾਂ ਭਰੋਸਾ ਕਰ ਸਕੀ। ਸਾਰੀਆਂ ਦਾਤਾਂ ਸਾਰੇ ਗੁਣ ਪਰਮੇਸ਼ਰ ਦੇ ਵਿੱਚ ਨੇ, ਕੋਈ ਔਗਣ ਉਹਦੇ ਚ ਹੈ ਨਹੀਂ, ਉਹਦਾ ਤੇ ਭਰੋਸਾ ਨਹੀਂ ਜਿਹੜਾ ਕਰਦਾ ਤੁਹਾਡੇ ਤੇ, ਕਿਵੇਂ ਕਰ ਲੂ ਉਹ ਕਰਦਾ ਤੁਹਾਡੇ ਤੇ ਵੀ ਭਰੋਸਾ ਨਹੀਂ, ਕਰਦਾ ਤੁਹਾਡੇ ਤੇ ਵੀ ਨਹੀਂ ਭਰੋਸਾ। ਉਹ ਮੈਂ ਤੁਹਾਨੂੰ ਭੁਲੇਖਾ, ਤੁਹਾਡੇ ਤੇ ਭਰੋਸਾ ਕਰਨਾ ਕੀ ਮਤਲਬ, ਜੋ ਤੁਸੀਂ ਕਹਿ ਰਹੇ ਉਸੇ ਤੇ ਗੱਲ ਤੇ ਭਰੋਸਾ ਕਰਨਾ, ਭਰੋਸਾ ਕੀ ਹੁੰਦਾ, ਜੋ ਆਪਾਂ ਕਹਿ ਰਹੇ ਹਾਂ ਉਸ ਗੱਲ ਤੇ ਭਰੋਸਾ ਕਰਨਾ ਹੀ ਭਰੋਸਾ ਹੁੰਦਾ, ਜੋ ਗੁਰਬਾਣੀ ਦੀ ਪੜ੍ਹਾਈ ਤੇ ਭਰੋਸਾ ਨਹੀਂ ਕਰਦਾ, ਉਹ ਬੋਲਣ ਵਾਲੇ ਤੇ ਭਰੋਸਾ ਨਹੀਂ ਕਰਦਾ ਅਸਲ ਚ, ਉਸ ਵੇਲੇ ਤਾਂ ਬੋਲਣ ਵਾਲੇ ਬੋਲ ਰਹੇ ਹਨ, ਤੇ ਫਿਰ ਉਹਦੀ ਵਡਿਆਈ ਕਿਹੜੀ ਗੱਲ ਦੀ ਕਰਦਾ, ਭਰੋਸਾ ਤਾਂ ਨਹੀਂ ਹੁੰਦਾ, ਕਿਹੜੀ ਗੱਲ ਦੀ ਵਡਿਆਈ ਕਰਦਾ ਉਹਦੀ, ਭਰੋਸਾ ਤਾਂ ਹੈ ਨਹੀਂ। ਬਸ ਮਨ ਹੋਰ ਮੁਖ ਹੋਰ ਸੇ ਕਾਢੇ ਬੱਚਿਆਂ, ਅੰਦਰੋਂ ਗੱਲ ਮੰਨ ਨਹੀਂ ਰਿਹਾ, ਮੂੰਹ ਤੋਂ ਵਡਿਆਈ ਕਰਦਾ, ਕੱਚਾ ਕੱਚੀ ਗੱਲ ਉਹਦਾ ਸਾਰਾ ਭਰੋਸਾ ਕੱਚਾ। ਬੇਦਾਵਾ ਲਿਖ ਕੇ ਦੇ ਗਏ ਸੀ, ਉਹ ਬੇਦਾਵਾ ਉਹ ਜਿਹੇ ਸੀ ਜਿਹੜੇ ਲਿਖ ਕੇ ਦੇ ਗਏ, ਕੱਚੇ ਸੀ।
ਕਿਤ ਵਿਧੀ ਆਸਾ ਮਨਸਾ ਖਾਈ, ਕਿਤ ਵਿਧੀ ਜੋਤ ਨਿਰੰਤਰ ਪਾਈ,
ਕਿਤ ਵਿਧੀ ਜੋਤ ਨਿਰੰਤਰ ਪਾਈ। ਕੱਲ ਭੁੱਖ ਨਹੀਂ ਚੱਲੀ ਸੀ, ਰਹਿ ਗਈ ਵਿੱਚ, ਜਿਹਦੇ ਅੰਦਰ ਵਡਿਆਈ ਦੀ ਭੁੱਖ ਹੈ ਉਹ ਆਪਣੇ ਜੀਵਨ ਚ ਆਪਣੀ ਵਡਿਆਈ ਖਾ ਲੈਂਦਾ, ਉਹਦੇ ਪੱਲੇ ਵਡਿਆਈ ਦੀ ਨਹੀਂ ਬਣ ਪੈਣੀ। ਇਹ ਖਾਸ ਗੱਲ ਰੱਖਣ ਵਾਲੀ ਹੈ ਧਿਆਨ, ਸਰੀਰ ਛੱਡਣ ਤੋਂ ਬਾਅਦ ਸਦਾ ਵਡਿਆਈ ਉਹਦੀ ਰਹਿੰਦੀ ਹੈ ਜਿਹਦੇ ਅੰਦਰ ਵਡਿਆਈ ਦੀ ਭੁੱਖ ਨਹੀਂ ਰਹਿੰਦੀ, ਜਿਉਂਦੇ ਜਿਉਂਦੇ ਉਹ ਵਡਿਆਈ ਖਾਂਦਾ ਨਹੀਂ ਆਪਣੇ ਜਿਉਂਦੇ ਜਿਉਂਦੇ, ਉਹਦੀ ਜਮ੍ਹਾਂ ਹੋ ਜਾਂਦੀ ਹੈ। ਜਿਹੜਾ ਜਿੰਨੀ ਕਮਾਈ ਕਰਦਾ ਨਾਲ ਦੀ ਨਾਲ ਖਾ ਲੈਂਦਾ, ਉਹਦਾ ਬੈਂਕ ਬੈਲੈਂਸ ਰਹਿ ਜੂ ਕੁਛ, ਉਹ ਤਾਂ ਵਡਿਆਈ ਕਰਾ ਗਿਆ ਆਪਣੀ ਜਿਉਂਦੇ ਜਿਉਂਦੇ, ਖਰਚੀ ਗਈ, ਉਹਦੇ ਅੰਦਰ ਭੁੱਖ ਸੀ ਉਹਨੇ ਖਾ ਲਈ। ਜਿਹਦੇ ਅੰਦਰ ਵਡਿਆਈ ਦੀ ਭੁੱਖ ਹੈ ਉਹ ਵਡਿਆਈ ਖਾ ਕੇ ਆਧਾਰ ਵੀ ਕਰ ਜਾਂਦਾ, ਜਵਾਲ ਲਾਲ ਕਰ ਗਿਆ, ਏਦਾਂ ਹੀ ਕੋਈ ਨੀ ਪੁੱਛਦਾ, ਦੁਆਨੀ ਵੱਟੇ ਕਿਸੇ ਨੀ ਪੁੱਛਣਾ ਇਹਨਾਂ ਲੋਕਾਂ ਨੂੰ। ਸ਼ਾਂਤੀ ਸ਼ਾਂਤੀ ਦੂਤ ਕਹਿ ਕਹਿ ਕੇ ਬਲੈਕਮੇਲ ਕਰਕੇ ਦੁੱਗਣੇ ਦਾ ਰਾਜ ਵੇਚਦੇ ਰਹੇ ਨੇ, ਉਹਨੂੰ ਅੱਧ ਚ ਲੈ ਕੇ ਗਰੀਬਾਂ ਤੇ, ਇਹ ਉਦੋਂ ਦੇ ਜੜ ਕੇ ਦੂਏ ਪੈਦਾ ਹੋ ਗਏ ਨੇ ਅਮੀਰ ਲੋਕ, ਇਹ ਜਵਾਲ ਲਾਲ ਦੇ ਟਾਈਮ ਦੇ ਹੋਏ ਨੇ, ਉਹਨਾਂ ਨੇ ਗੌਰ ਕੀਤੀ ਇਸ ਗੱਲ ਦੀ, ਆਪਣੀ ਵਡਿਆਈ ਦੀ ਭੁੱਖ ਸੀ। ਹੁਣ ਸਰਕਾਰ ਨੇ ਕਿਵੇਂ ਕੰਟਰੋਲ ਕਰ ਲਿਆ, ਹੁਣ ਕਿਉਂ ਨਹੀਂ ਹੋਣ ਦਿੰਦੀ ਅਨਾਜ ਮਹਿੰਗਾ, ਉਦੋਂ ਕਿਉਂ ਹੁੰਦਾ ਰਿਹਾ, ਵਡਿਆਈ ਦੀ ਭੁੱਖ ਸੀ, ਕਮਜ਼ੋਰੀ ਸੀ ਉਹ ਚ। ਸੱਚ ਜਿਹੜਾ ਆਦਮੀ ਵਡਿਆਈ ਦੀ ਭੁੱਖ ਹੁੰਦੀ ਹੈ ਜ਼ਿੰਦਗੀ ਚ, ਜਿੰਨੀ ਵਡਿਆਈ ਹੁੰਦੀ ਹੈ ਉਦੋਂ ਜ਼ਿਆਦਾ ਖਾ ਜਾਂਦਾ ਉਹ, ਬਰੇ ਦੇ ਬਾਅਦ ਉਹਦੀ ਵਡਿਆਈ ਨਹੀਂ ਫਿਰ ਹੁੰਦੀ। ਜਿਹੜਾ ਵਡਿਆਈ ਨੂੰ ਖਰਚ ਨਹੀਂ ਕਰਦਾ, ਭੁੱਖ ਨਹੀਂ ਹੁੰਦੀ ਜ਼ਿਆਦਾ, ਉਹਦੀ ਉਹ ਵਡਿਆਈ ਰਹਿੰਦੀ ਹੈ। ਭਗਤਾਂ ਅੰਦਰ ਭੁੱਖ ਕਾਹਦੀ ਹੈ, ਵਡਿਆਈ ਦੀ ਭੁੱਖ ਨਹੀਂ, ਭਗਤਾਂ ਅੰਦਰ ਭੁੱਖ ਸਲਾਹਣ ਦੂਏ ਦੀ, ਪਰਮੇਸ਼ਰ ਦੀ ਵਡਿਆਈ ਦੀ ਭੁੱਖ ਹੈ। ਕਿਸੇ ਰਾਜੇ ਦੀ ਵਡਿਆਈ ਵੀ ਨਹੀਂ ਕਰਦੇ, ਕਿਸੇ ਬੰਦੇ ਦੀ ਵਡਿਆਈ ਵੀ ਨਹੀਂ ਕਰਦੇ, ਭਗਤਾਂ ਅੰਦਰ ਭੁੱਖ ਸਲਾਹਣ ਸਚਨਾਮ ਕਰਤਾਰ। ਇਸ ਕਰਕੇ ਭਗਤਾਂ ਦੀ ਵਡਿਆਈ ਰਹਿਣੀ ਹੈ, ਕਿਉਂਕਿ ਉਹ ਜਮਾ ਹੈ, ਉਹਨਾਂ ਦੀ ਖਰਚੀ ਹੋ ਨਹੀਂ, ਉਹਨਾਂ ਨੇ ਖਰਚੀ ਹੋਣੀ ਹੈ, ਉਹਨਾਂ ਨੇ ਆਪਣਾ ਖਜ਼ਾਨਾ ਉਵੇਂ ਹੀ ਰੱਖਿਆ, ਖਰਚਿਆ ਹੀ ਨਹੀਂ, ਇੱਕ ਦਬੜੀ ਨਹੀਂ ਖਰਚੀ ਵਡਿਆਈ ਦੀ, ਤੇ ਜਿਹਨੇ ਖਰਚਣੀ ਨਹੀਂ ਹੈ ਉਹਦੀ ਜਮਾ ਹੀ ਰਹਿਣੀ ਹੈ ਭਾਈ। ਜਿਹਦੇ ਅੰਦਰ ਭੁੱਖ ਸੀ ਉਹਨੇ ਖਾ ਲਈ ਨਾਲ ਦੀ ਨਾਲ, ਇਹ ਵੀ ਇੱਕ ਫੈਕਟਰ ਹੈ, ਇਹ ਵੀ ਇੱਕ ਗੱਲ ਹੈ ਵਡਿਆਈ ਪਿੱਛੋਂ ਰਹਿਣ ਦੀ ਜਾਂ ਨਾ ਰਹਿਣ ਦੀ। ਉਹਨਾਂ ਨੂੰ ਜਲ ਵੀ ਨਹੀਂ ਭੁੱਖ ਸੀ, ਉਹਨਾਂ ਨੂੰ ਹੁਣ ਵੀ ਭੁੱਖ ਨਹੀਂ ਹੈ। ਜਿਹਨੂੰ ਭੁੱਖ ਹੁੰਦੀ ਹੈ ਨਾ, ਉਹ ਭਗਤੀ ਉਹ ਨਹੀਂ ਕਰ ਸਕਦਾ, ਪਹਿਲੀ ਤਾਂ ਗੱਲ ਇਹ ਹੈ। ਜੇ ਵਡਿਆਈ ਦੀ ਭੁੱਖਾ ਭਗਤੀ ਕਰ ਲੂਗਾ ਬਸ ਫਿਰ ਭੁੱਖੇ ਭਗਤ ਨੂੰ ਕੀ ਜਾ
ਕਿਤ ਵਿਧੀ ਆਸਾ ਮਨਸਾ ਖਾਈ ਕਿਤ ਵਿਧੀ ਜੋਤ ਨਿਰੰਤਰ ਪਾਈ
ਜੋਤ ਨਿਰੰਤਰ ਪਾਈ ਆਸਾ ਮਨਸਾ ਤਾਂ ਖਾਲੀ ਖਾਲੀ ਚਲੋ ਸਿੱਧਾ ਨੇ ਆਸਾ ਮਨਸਾ ਖਾ ਨਹੀਂ ਸਕੇ ਸਿੱਧਾ ਨੇ ਅੰਦਰ ਆਸਾ ਮਨਸਾ ਹੈ ਰਿਤੀਆਂ ਸਿੱਧੀਆਂ ਦੀ ਗੱਲ ਹੈ ਆਸਾ ਮਨਸਾ ਨਹੀਂ ਖਾ ਸਕੇ ਵਡਿਆਈ ਦੀ ਭੁੱਖ ਹੈ ਕਿਹਦੀ ਵੀ ਜੋਤ ਨਿਰੰਤਰ ਪਾਈ ਇੰਨੀ ਤੇਰੀ ਜੋਤ ਹਰ ਵਕਤ ਤੇਰੇ ਚ ਉਹੀ ਬੁੱਧੀ ਰਹਿੰਦੀ ਹੈ ਟਿੱਕੀ ਕਦੇ ਹੋਇਆ ਕਿਤੇ ਮੂੰਹ ਤੋਂ ਕੋਈ ਗੱਲ ਨਿਕਲ ਗਈ ਕਹਿੰਦੇ ਅੱਠਾਂ ਪੈਰਾਂ ਦੇ ਵਿੱਚ ਕਿਤੇ ਨਾ ਕਿਤੇ ਸਰਸਵਤੀ ਆ ਜਾਂਦੀ ਹੈ ਜਮਾਨ ਤੇ ਲੋਕ ਤਾਂ ਇਹ ਕਹਿੰਦੇ ਨੇ ਤੇਰੀ ਅੱਠੇ ਪੈਰ ਰਹਿੰਦੀ ਹੈ ਸਰਸਵਤੀ ਇਹ ਕਿਵੇਂ ਰਹਿੰਦੀ ਹੈ 24 ਘੰਟੇ ਸਰਸਵਤੀ ਤੇਰੀ ਜਬਾਨ ਤੇ ਹੀ ਰਹਿੰਦੀ ਹੈ ਸਰਸਵਤੀ ਗੁਰਮਤਿ ਨੂੰ ਇਹ ਕਹਿੰਦੇ ਨੇ ਜੇ ਸਾਰੇ ਰਸ ਹੋਣ ਸਰਵਰਸ ਵਾਲੀ ਸਰਵ ਇਹਨਾਂ ਨੇ ਤਾਂ ਸਰਸਵਤੀ ਇੱਕ ਨਦੀ ਬਣਾਈ ਹੋਈ ਹੈ
ਸਰਸਵਤੀ
ਸੁਰਸਰੀ ਵੀ ਕਿਹਾ ਦੇਵਤਿਆਂ ਦੀ ਮਿਲ ਸੁਰਸਰੀ ਸੁਰਸਰੀ ਹੋ ਜਾਏ
ਬਿਨ ਦੰਤਾਂ ਕਿਉਂ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ
ਇੱਕ ਗੱਲ ਦਾ ਹੁਣ ਸਾਨੂੰ ਦੱਸ ਦੋ ਵੀ ਜੋ ਤਾਂ ਤੇਰੇ ਕੋਲ ਬੁੱਧ ਦਾ ਹਰ ਵਕਤ ਪ੍ਰਚੰਡ ਗਿਆਨ ਤਾਂ ਹਰ ਵਕਤ ਰਹਿੰਦਾ ਬੁੱਧੀ ਤਾਂ ਤੇਰੀ ਟਿੱਕੀ ਹੋਈ ਹੈ ਪੂਰਨ ਬੁੱਧ ਹੈ ਵੀ ਬਿਨ ਦੰਤਾਂ ਤੇ ਕਹਿੰਦੇ ਸਾਰ ਖਾ ਜਾਈਦਾ ਅਸੀਂ ਸੁਣਿਆ ਗੱਲ ਬਜ਼ੁਰਗਾਂ ਤੇ ਵੀ ਦੰਦਾਂ ਦੇ ਬਿਨਾਂ ਸਾਰ ਖਾਈਦਾ ਉਹ ਕਿਵੇਂ ਖਾ ਲੈਂਦੇ ਨੇ ਸਾਰ ਨੂੰ ਉਹ ਸਮਝਦੇ ਨੇ ਲੋਹਾ ਦੰਦ ਹੈ ਹੁੰਦੇ ਹੀ ਨੇ ਹੁਣ ਉਹ ਨਿਰਾਕਾਰੀ ਦੁਨੀਆਂ ਦੀ ਗੱਲ ਨੂੰ ਇਸ ਸਾਰੀ ਦੁਨੀਆਂ ਵਿੱਚ ਲਿਆ ਕੇ ਅਰਥਾ ਰਹੇ ਨੇ ਅਸਲ ਜੋਗੀ ਜੋਗੀ ਵੀ ਇੱਥੇ ਹੀ ਫਸੇ ਹੋਏ ਨੇ ਜਿੱਥੇ ਫਸੇ ਨੇ ਨਾ ਅੱਜ ਸਿੱਖ ਜੋਗੀ ਵੀ ਇੱਥੇ ਹੀ ਫਸੇ ਨੇ ਇਹ ਨਿਰਾਕਾਰੀ ਸਰੀਰ ਨੂੰ ਆ ਦੂਏ ਪੰਜ ਭੌਤਿਕ ਸਰੀਰ ਤੇ ਲਿਆ ਕੇ ਅਰਥਾਈ ਜਾਂਦੇ ਨੇ ਗੱਲਾਂ ਨਿਰਾਕਾਰੀ ਸਰੀਰ ਦੀਆਂ ਬਿਰਦੰਤਾ ਕਿਉਂ ਖਾਈਏ ਸਾਰ ਸਾਰ ਖਾਣਾ ਉਹ ਖਾਣਾ ਦਾ ਸਾਰ ਭੋਜਨ ਗਿਆਨ ਹੈ ਜੇ ਗੁਰਬਾਣੀ ਨੂੰ ਵਿਚਾਰ ਕੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਖਾਣਾ ਹੋਵੇ ਦੰਦਾਂ ਦੀ ਲੋੜ ਹੈ ਗੱਲ ਦਾ ਸੀ ਗੱਲ ਤਾਂ ਸੀ ਬੁੱਝਣ ਵਾਲੀ ਉਹ ਸਮਝ ਜਾਂਦੇ ਨੇ ਵੀ ਦੰਦ ਕੱਢ ਲੈਣੇ ਨੇ ਬਾਹਰ ਲੋਹਾ ਦੇ ਦੂ ਚੱਬੋ ਬਈ ਆ ਸਵਾਲ ਕਰ ਰਹੇ ਨੇ ਵੀ ਇਹਦੇ ਵਿੱਚ ਕੀ ਭੇਤ ਹੈ ਪੋਸੀਬਲ ਤਾਂ ਹੈ ਨੀ ਦੰਦਾਂ ਦੇ ਬਿਨਾਂ ਸਾਰ ਖਾਣ ਇਹ ਗੱਲ ਦਾ ਭੇਤ ਦੱਸੋ ਇਹ ਬੁਝਾਰਤ ਹੈ ਕੋਈ ਗੁੜਿਆ ਦੀ ਪਾਈ ਸੀ ਬਜ਼ੁਰਗਾਂ ਦੀ ਇਹਦਾ ਕੀ ਭੇਤ ਹੈ ਸਾਨੂੰ ਸਮਝਾਓ ਉਹ ਜਵਾਬ ਅੱਗੇ ਦੇਖੋ ਆ ਰਿਹਾ ਪ੍ਰਚਲਿਤ ਗੱਲਾਂ ਨੇ ਸਿੱਧਾਂ ਕੋਲ ਵੀ ਪਿੱਛੇ ਫਿਰ ਦੰਦਾਂ ਬਿਨਾਂ ਸਾਰ ਖਾਣ ਵਾਲੀ ਗੱਲ ਹੈ ਪਾਈ ਇਹ ਤਾਂ ਕਿਸੇ ਨੇ ਕਹਿ ਤਾ ਗਾਹਾਂ ਦੇ ਗਾਹਾਂ ਸੁਣਦੇ ਚਲੇ ਆਏ ਚਲੇ ਆਏ ਚਲੇ ਆਏ ਇਹ ਵਿਰਾਜ ਕਰੇਗਾ ਖਾਲਸਾ ਅਰਥ ਇਹਦਾ ਹੋਰ ਕੁਛ ਹੈ ਬਣਾ ਲਿਆ ਹੋਰ ਕੁਛ ਕਰੇ ਗਾ ਲਫ਼ਜ਼ ਹੈ ਵਰਤਿਆ ਹੋਇਆ ਕਰ ਰਹੇ ਕਰੇ ਗਾ ਹੀ ਆ ਰਿਹਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਕਰੇ ਗਾ ਆ ਰਿਹਾ ਉਹ ਰਣਜੀਤ ਸਿੰਘ ਦੇ ਰਾਜ ਦੇ ਵੀ ਤਾਂ ਖਾਲਸੇ ਦਾ ਰਾਜ ਸੀਗਾ ਫਿਰ ਕਰ ਰਿਹਾ ਕਦੇ ਨੀ ਕਿਹਾ ਉੱਥੇ ਅਰਦਾਸ ਇਹ ਵੀ ਸੀ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਰਣਜੀਤ ਸਿੰਘ ਦਾ ਰਾਜ ਖਾਲਸੇ ਦਾ ਰਾਜ ਹੈ ਨੀ ਸੀ ਉਹ ਅਰਦਾਸ ਬਦਲਦੀ ਇਹ ਹੁੰਦੀ ਕਿ ਰਾਜ ਕਰ ਰਿਹਾ ਖਾਲਸਾ ਪਰ ਕਰੇਗਾ ਤਾਂ ਕਰੇਗਾ ਹੀ ਰਿਹਾ ਇਹ ਕਹਿੰਦੇ ਰਿਹਾ ਫਿਰ ਕੀ ਗੱਲ ਸੀ ਇਹਦੇ ਚ ਕਿਉਂ ਨੀ ਕਹਿਣ ਦਿੱਤਾ ਇਹ ਉਦੋਂ ਵੀ ਕਹਿੰਦੇ ਰਹੇ ਰਾਜ ਕਰੇਗਾ ਖਾਲਸਾ ਅੱਜ ਵੀ ਕਹਿੰਦਾ ਰਾਜ ਕਰੇਗਾ ਖਾਲਸਾ ਬਾਦਲ ਦਾ ਰਾਜਾ ਕਰ ਰਿਹਾ ਖਾਲਸਾ ਕਹਿ ਕੇ ਦਿਖਾਵੇ ਉੱਥੇ ਕਹਿ ਕੇ ਦਿਖਾਉਣ ਉੱਥੇ ਖਾਲਸਾ ਨਾਲ ਅੱਡ ਕਰ ਵੀ ਬਣਾ ਲੈਣ ਤਾਂ ਵੀ ਰਾਜ ਕਰੇਗਾ ਖਾਲਸਾ ਹੀ ਕਹਿਣ ਰਾਜ ਕਰਦਾ ਰਹੂਗਾ ਖਾਲਸਾ ਪਰਮੇਸ਼ਰ ਰਾਜ ਕਰਦਾ ਰਹੂਗਾ ਕੋਈ ਹਟਾ ਨਹੀਂ ਸਕਦਾ ਗੱਲ ਤਾਂ ਆ ਹੈ ਖਾਲਸਾ ਤਾਂ ਪਰਮੇਸ਼ਰ ਰਾਜ ਉਹਦਾ ਹੀ ਚੱਲਦਾ ਹਰ ਸਮਾਨ ਤਾਂ ਕੋਈ ਰਾਜਾ ਹੈ ਹੀ ਨਹੀਂ